ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟੇ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪੌੜੇ ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਸੁਣ ਪ੍ਰਤਾਪ ਗੋਵਿੰਦ ਨਿਰਪਉ ਭਈ ਮਨ। ਤੋਟ ਨ ਆਵੈ ਮੂਲ ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ। ਸਤ ਸੰਗਤ ਜੀ, ਦੀਨਾਂ ਤੇ ਦਇਆ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਇਥ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਕਾਸ਼ੀ ਦਾ ਰਹਿਣ ਵਾਲਾ ਗੁਰਮੁਖ ਪਿਆਰਾ ਭਾਈ ਵਿਜੇ ਰਾਮ ਪੰਡਤ ਆਇਆ। ਉਹਦਾ ਕਾਰਨ ਦੁਨਿਆਵੀ ਵਿਦਿਆ ਤਾਂ ਬਹੁਤ ਹੈ, ਲੇਕਿਨ ਮਨ ਨੂੰ ਟਿਕਾ ਦੇ ਗੁਰਮੁਖ। ਅਸੀਂ ਆਮ ਕਰਕੇ ਪਦਾਰਥਾਂ ਦੀ ਪ੍ਰਾਪਤੀ ਵੀ ਦਿਨੇ ਰਾਤ ਉਲਝੇ ਹੋਏ ਹਾਂ। ਵੇਖਿਆ ਜਾਏ ਤੇ ਦੁਨੀਆਂ ਦਾ ਕੋਈ ਮਨੁੱਖ ਵੀ ਸੁਖੀ ਨਹੀਂ। ਆਪਾਂ ਪੂਰਬ ਦੇ ਲੈਣ ਵਾਲੇ ਲੋਕ ਪੱਛਮ ਵਾਲੇ ਇਲਾਕੇ ਨੂੰ ਜਾਂਦੇ ਹਾਂ, ਕੋਈ ਅਮਰੀਕਾ ਜਾਂਦਾ, ਕੋਈ ਕਨੇਡਾ ਜਾਂਦਾ ਜਾਂ ਹੋਰ ਮੁਲਕਾਂ ਦੇ ਵਿੱਚ, ਕਿਉਂਕਿ ਉੱਥੇ ਮਾਲੀ ਸਾਧਨ ਬਹੁਤ ਵਧੀਆ ਨੇ। ਸ਼ਾਇਦ ਮਾਇਆ ਦੀ ਪ੍ਰਾਪਤੀ ਕਰਕੇ ਸਾਡੇ ਮਨ ਨੂੰ ਟਿਕਾ ਜਾਏ। ਇਹ ਸਾਡੀ ਕੋਸ਼ਿਸ਼ ਹੈ, ਸਾਡਾ ਉਪਰਾਲਾ ਹੈ, ਔਰ ਆਪਾਂ ਜਾ ਕੇ ਮਿਹਨਤ ਮਜ਼ਦੂਰੀ ਵੀ ਕਰਦੇ ਹਾਂ। ਜਿਹੜੇ ਉੱਥੋਂ ਵਾਲੇ ਲੋਕ ਨੇ, ਖਾਸ ਕਰਕੇ ਮੂਲ ਵਾਸੀ, ਉਹ ਭਾਰਤ ਵਾਲੇ ਪਾਸੇ ਨੂੰ ਦੌੜਦੇ ਨੇ, ਭਾਰਤ ਵਾਲੇ ਪਾਸੇ ਨੂੰ। ਉਹਦਾ ਕਾਰਨ ਉਹਨਾਂ ਨੇ ਇਹ ਵੇਖ ਲਿਆ ਵੀ ਪੈਸੇ ਵਿੱਚ ਸੁੱਖ ਨਹੀਂ, ਸੋ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਚਿੰਤਨ ਵਿੱਚ ਹੈ। ਇਸ ਪ੍ਰਕਾਰ ਗੁਰਮੁਖ ਪਿਆਰਿਓ ਸਾਡੀ ਪੁਰਾਤਨ ਭਾਰਤੀ ਪਰੰਪਰਾ ਮੁਤਾਬਕ ਜਿਹੜਾ ਕਾਸ਼ੀ ਸ਼ਹਿਰ ਹੈ ਇਹਨੂੰ ਵਿਦਵਾਨਾਂ ਦਾ ਗੜ੍ਹ ਮੰਨਿਆ ਗਿਆ, ਵਿਦਵਾਨਾਂ ਦਾ ਗੜ੍ਹ। ਮੈਨੂੰ ਕਾਸ਼ੀ ਤੋਂ ਗੱਲ ਚੇਤੇ ਆ ਗਈ ਔਰ ਸੁਤੇ ਸਿੱਧ ਮੇਰਾ ਸਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ। ਕੁਝ ਦਿਨ ਹੋਏ ਮੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਪਾਵਨ ਚਰਨ ਛੋ ਦਮਦਮਾ ਸਾਹਿਬ ਜਾ ਕਰਕੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਤਦ ਸਾਹਿਬ ਦੇ ਬਿਲਕੁਲ ਲਾਗੇ ਗੁਰਦੁਆਰਾ ਸਾਹਿਬ ਸਭਾਇਮਾਨ ਕਲਮਸਰ ਉਸ ਪਾਵਨ ਅਸਥਾਨ ਤੇ ਗੁਰੂ ਕੇ ਸਿੱਖ ਸਾਡੀਆਂ ਭੈਣਾਂ ਸਾਡੇ ਵੀਰ ਆਪਣੇ ਬੱਚਿਆਂ ਨੂੰ ਨਾਲ ਲਿਜਾ ਕਰਕੇ ਪੈਂਤੀ ਲਿਖਦੇ ਨੇ। ਪੈਂਤੀ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਸਰਬ ਕਲਾ ਸਮਰੱਥ ਹੋ, ਆਪ ਜੀ ਨੂੰ ਅੱਠਵੇਂ ਜਾਮੇ ਵਿੱਚ ਭਾਈ ਛੱਜੂ ਵਰਗੇ ਸਤਾਰ ਮਨੁੱਖ ਤੋਂ ਗੀਤਾ ਦੇ ਅਰਥ ਕਰਾਏ, ਵਿਦਵਾਨ ਪੰਡਿਤ ਦੇ ਮਾਣ ਨੂੰ ਤੋੜਿਆ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਜਿਹੜੇ ਵਿਦਵਾਨ ਲੋਕ ਨੇ ਉਹਨਾਂ ਨੇ ਵਿਦਿਆ ਨੂੰ ਆਪਣਾ ਨਿੱਜੀ ਜਾਇਦਾਦ ਬਣਾ ਲਿਆ ਹੈ ਔਰ ਉਹਨਾਂ ਦੇ ਕੋਲ ਜਿਹੜੇ ਚਾਰ ਅੱਖਰ ਨੇ ਉਹ ਦੂਜਿਆਂ ਨੂੰ ਦੇ ਕੇ ਰਾਜੀ ਨਹੀਂ। ਆਪ ਸਮਰੱਥ ਹੋ, ਸਾਡੇ ਤੇ ਵੀ ਕਿਰਪਾ ਕਰੋ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨਾਂ ਗੁਰਸਿੱਖਾਂ ਦੇ ਇਹ ਆਰਜ਼ੀ ਭਰੇ ਬਚਨ ਸੁਣੇ ਤੇ ਮੇਰੇ ਪਾਤਸ਼ਾਹ ਨੇ ਬਚਨ ਕੀਤੇ, ਗੁਰਸਿੱਖੋ ਜਿਹੜਾ ਦਮਦਮਾ ਸਾਹਿਬ ਇਹ ਗੁਰੂ ਕੀ ਕਾਸ਼ੀ ਹੋਇਆ ਔਰ ਉਹ ਮਨੁੱਖ ਜਿਨ੍ਹਾਂ ਦੀ ਬੈਣ ਬੁੱਧੀ ਹੋਵੇਗੀ ਪਾ ਮੋਟੀ ਬੁੱਧੀ ਵਾਲੇ ਹੋਣਗੇ ਜਦੋਂ ਉਸ ਪਾਵਨ ਅਸਥਾਨ ਤੇ ਆ ਕਰਕੇ ਪੈਂਤੀ ਲਿਖਿਆ ਕਰਨਗੇ ਨਾ, ਪੈਂਤੀ ਪੈਂਤੀ ਅੱਖਰ, ਉਦੋਂ ਵਾਹਿਗੁਰੂ ਕਿਰਪਾ ਕਰੇਗਾ, ਉਹਨੂੰ ਸਾਰੀ ਵਿਦਿਆ ਸਫੁਰਨ ਹੋ ਜਾਏਗੀ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ ਕਿ ਗੁਰਮੁਖੋ ਕਿਸੇ ਕਾਰਨ ਕਰਕੇ ਸਾਡਾ ਦਿਮਾਗ ਪੂਰਾ ਕੰਮ ਨਹੀਂ ਕਰਦਾ, ਸਾਡੇ ਬੱਚਿਆਂ ਦੀ ਵਿਦਿਆ ਕਮਜ਼ੋਰ ਹੈ, ਉਸ ਥਾਂ ਤੇ ਜਾ ਕੇ ਪੈਂਤੀ ਅੱਖਰ ਲਿਖੋ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੋ, ਪਾਤਸ਼ਾਹ ਕਿਰਪਾ ਕਰਦੇ ਨੇ ਤੇ ਕਰ ਰਹੇ ਨੇ ਤੇ ਕਰਨਗੇ। ਤੁਰਾਂ ਵਿਚਾਰ ਉਸ ਕਾਸ਼ੀ ਦੇ ਵਿੱਚ ਵਿਦਵਾਨਾਂ ਦਾ ਗੜ੍ਹ ਸੀ ਔਰ ਉਹਨਾਂ ਵਿਦਵਾਨਾਂ ਦੇ ਵਿੱਚੋਂ ਇੱਕ ਵਿਦਵਾਨ ਜਿਹਦਾ ਨਾਮ ਸਾਡੇ ਬਜ਼ੁਰਗਾਂ ਨੇ ਵਿਜੇ ਰਾਮ ਪੰਡਿਤ ਲਿਖਿਆ ਹੈ, ਮੰਜਲਾ ਮਾਰਦਾ ਮਾਰਦਾ ਇਸ ਪਾਵਨ ਪਵਿੱਤਰ ਸਥਾਨ ਤੇ ਆਇਆ, ਜਿਹਦੇ ਬਾਰੇ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਵੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ। ਹੇ ਵਾਹਿਗੁਰੂ, ਬੜੇ ਥਾਂ ਵੇਖੇ ਨੇ ਪਰ ਇਸ ਥਾਂ ਵਰਗਾ ਕੋਈ ਥਾਂ ਨਹੀਂ। ਆਪਾਂ ਕਈ ਵਾਰਾਂ ਗਲਤ ਭੁਲੇਖਿਆਂ ਚ ਪੈ ਜਾਂਦੇ ਵੀ ਫਲਾਨੇ ਮੰਤਰੀ ਨੇ ਉੱਥੇ ਤਿੰਨ ਬਾਟੇ ਚੁੱਕੇ, ਕਿਸੇ ਨੇ ਦੋ ਕਹੀਆਂ ਦਾ ਦੋ ਟੱਪ ਲਾਏ। ਪਰ ਪਿਆਰਿਓ, ਦੁਨੀਆਂ ਵਿੱਚ ਕੇਵਲ ਤੇ ਕੇਵਲ ਇੱਕ ਅਜਿਹੀ ਥਾਂ ਹਰਿਮੰਦਰ ਸਾਹਿਬ ਤੇ ਗੁਰੂ ਕਾ ਅੰਮ੍ਰਿਤ ਸਰੋਵਰ ਹੈ ਜਿੱਥੇ ਰੱਬ ਨੇ ਆਣ ਕਰਕੇ ਮਿੱਟੀ ਚੁੱਕੀ। ਅਸੀਂ ਇਸ ਥਾਂ ਨੂੰ ਤਾਂ ਤਰਸਦੇ ਹਾਂ, ਇਸ ਥਾਂ ਤੇ ਆ ਕੇ ਮੱਥਾ ਤਾਂ ਰਗੜਦੇ ਹਾਂ, ਇਸ ਥਾਂ ਤੇ ਆ ਕੇ ਅਰਦਾਸਾਂ ਬੇਨਤੀਆਂ ਤਾਂ ਕਰਦੇ ਹਾਂ। ਗੁਰੂ ਪਿਆਰਿਓ, ਕਿਤੇ ਗੁਰੂ ਪ੍ਰਤਾਪ ਗ੍ਰੰਥ ਪੜ੍ਹ ਕੇ ਵੇਖੋ, ਉਸ ਪਰਿਪੂਰਨ ਪ੍ਰਮਾਤਮਾ ਨੇ ਇੱਥੇ ਗਿਣਤੀ ਨਾਲ ਆਪ ਮਿੱਟੀ ਚੁੱਕੀ। ਤੁਸੀਂ ਕਹੋਗੇ ਗਿਆਨੀ ਜੀ ਤੁਹਾਨੂੰ ਕੀ ਸਬੂਤ ਹੈ, क्योंकि अजकल एक नवा काम चलिया हरकतां दे सबूत ही मंगदे सबूत ही। मैनू किसी निकम्मे बंदे ने, मैं निकम्मा ही कहांगा, मैनू किसी निकम्मे बंदे ने सवाल किया, ज्ञानी जी तुसीं कहिंदे गुरु ग्रंथ सच्चे पातशाह नूं गुरता गद्दी मिली है, तुहानूं की सबूत है? मैं जाप मैनू जापिया भी यह बंदा बिना वजह तो झगड़ लिया आया है। मैं उस गुरमुख प्यारे नूं प्रेम नाल बेनती की भी गुरमुखा खालसा समाचार दे संपादक एक भाई मां सिंह होए ने, भाई मां सिंह उन्होंने गुरु ग्रंथ सच्चे पातशाह महाराज की गुरता गद्दी के बारे 127 प्रमाण दिते ने, 127 प्रमाण पर गुरु ग्रंथ सच्चे पातशाह नूं गुरता गद्दी मिली। उन्हें मुकालफ का जिक्र किया, उन्हें कनिंगम का जिक्र किया, उन्हें होर बहुत वड्डे विद्वानां दे नावां दा वेरवा दिता है। पर मैनूं जापदा सी वी बंदा वह मूर्खां दा सरदार होना है, मूर्खां दा सरदार, मूर्खां दा श्रोमणी। मैनूं कहिंदा जी मैं यह गल नहीं जे मनदा, मैनूं सबूत दिओ। हुण मैं ज्ञानी तां है नहीं, मैं पेंडू फार्मूला वरत्या, मैं कहा तू मैनूं यह सबूत दे भई तू अपने प्यो दा। कहण लगे ज्ञानी जी होश नाल बोलो। मैं कहा तू मेरे गुरु ते अटैक किया है, तू होश नाल बोलिया, तू दस भी तू अपने प्यो दा। थोड़ा जिहा झों गया, कहण लगा जी मेरी मां ने आख्या है। ते मैं कहा तेरी मां कोल की सर्टिफिकेट है? मैं क्या मेरे बाप ने आख्या गुरु ग्रंथ सच्चे पातशाह गुरु, तू कली मां दे आख्या मन गया भी मेरा प्यो यह है? मैं तो मनदा नहीं भी तू प्यो दा, क्योंकि जिहड़े प्यो दे उह जे सवाल करदे नहीं पुठे। तू मेरे कार्जे नूं हथ पाया है, तू मेरी गुरु की वड्याई ते किंतु किया है, यह मेरी कमजोरी है भी मैं जे जड़ गया है। मेरे बाप ने गुरु ग्रंथ सच्चे पातशाह महाराज नूं गुरु मनिया, मेरी मां ने मेरा सिर फड़ फड़ के गुरु ग्रंथ सच्चे पातशाह दे अगे रगड़िया, मेरी दादी गुरु ग्रंथ सच्चे पातशाह नूं मनदी रही। मैं किन्नियां पीढ़ियां दा जिक्र करा, मेरे वड्डे वडेरे पता नहीं दसां पीढ़ियां तो 15 पीढ़ियां तो गुरु ग्रंथ सच्चे पातशाह दे अगे नक रगड़दे रहे ने। तेरी कली मां प्रधान हो गई, चुप करके कन्न वलीड़ के तुरदा बड़िया। कई बंदे नकली बहुत निकम्मे सवाल करते, निकम्मे घटिया। तो गुरु प्यारो उड़ा विजय राम पंडित है वो इतने आया, मैं बेनती कर रहा सो गल चली चली सी पासे भी ज्ञानी जी की सबूत है? इतने रब ने गैंती ना मिट्टी पुट्टी, ये भी सबूत मंगण गए। फिर उन्होंने यह भी पूछना भी जी कही सी आई कितों, क्योंकि सवाल दान तो कोई ना। गुरमुखो सब तो वड्डी गवाही मेरे सतगुरु पातशाह दे अपने बोल ने, संतां के कारज आप खलोया, हर काम करावण आया राम, तरत सुहावी तां सुहावा, विच अमृत जल छाया राम। जिहड़ा काम करवाउण वास्ते राम आयो, किहड़ा राम सी दसन भी किहड़ा राम सी। इस करके गुरु प्यारो वो निम्रता वाला सूझवान भला पुरश विजय राम बड़ी भावना दे नाल काशी तो इत्थे चल के आया पे मना एक एक काम ते दो लाभ होणगे। एक तो गुरु पातशाह महाराज दे कोलों गुरमन की प्राप्ति होवेगी, नाम नाल कार्जे नूं ठंड पवेगी, ते नाले मैं वेख के आवा भी वह केड़ी जगह जिथे भगवान ने भी आके कार सेवा की थी। इस भावना दे नालों विजय राम गुरु का लाल आया, विद्वान से भय ते भावना वाला शंकावादी नहीं, ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਤਕਰੀਬਨ 20 ਸਵਾਲ ਕੀਤੇ ਨੇ ਵੀ। ਤੇ ਸਵਾਲ ਇਸ ਕਰਕੇ ਨਹੀਂ ਕੀਤੇ ਵੀ ਗੁਰੂ ਕਹਿਣ ਧਿਆਨ ਲੈਣਾ ਜਾਂ ਟੈਸਟ ਲੈਣ ਲਈ ਕਹਿ ਰਿਹਾ। ਉਹਨੇ ਨਿਮਰਤਾ ਦੇ ਨਾਲ ਜਿਹੜੇ ਉਹਦੇ ਮਨ ਵਿੱਚ ਪਏ ਹੋਏ ਭੁਲੇਖੇ ਸਨ ਉਹਨਾਂ ਭੁਲੇਖਿਆਂ ਨੂੰ ਨਿਵਰਤ ਕਰਨ ਵਾਸਤੇ ਪਾਤਸ਼ਾਹ ਨੂੰ ਇਹ ਵੱਖ ਵੱਖ ਉਹਨੇ ਬੇਨਤੀਆਂ ਕੀਤੀਆਂ ਗੁਰੂ ਕੇ ਲਾਲ ਨੇ। ਤੇ ਜਦੋਂ ਉਹ ਸਵਾਲ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਸਵਾਲ ਦਾ ਉੱਤਰ ਦਿੰਦੇ ਨੇ, ਜਵਾਬ ਦਿੰਦੇ, ਉਹਨੂੰ ਕਨਵਿੰਸ ਕਰਦੇ ਨੇ। ਉਹ ਸੀ ਹੁਣ ਪੰਡਿਤ ਬ੍ਰਾਹਮਣ ਵਿਦਵਾਨ ਸੰਸਕ੍ਰਿਤ ਦਾ ਗਿਆਤਾ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੀ ਤਸੱਲੀ ਕਰਾਉਂਦੇ ਤੇ ਸਾਡੇ ਤੇ ਪਰਉਪਕਾਰ ਕੀਤਾ ਬਾਬਾ ਬੁੱਢਾ ਜੀ ਨੇ, ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਜਿਹੜੀ ਤੁਸੀਂ ਇਹ ਰਹਿਮਤ ਦਾ ਮੀਂਹ ਪਵਾ ਰਹੇ ਹੋ ਨਾ, ਸਾਡੇ ਤੇ ਵੀ ਕਿਰਪਾ ਕਰੋ, ਸਾਡੀ ਭਾਸ਼ਾ ਦੇ ਵਿੱਚ ਇਹਨੂੰ ਉਚਾਰੋ ਤਾਂ ਕਿ ਸਾਨੂੰ ਸਮਝ ਪੈ ਜਾਏ ਵੀ ਆਪ ਜੀ ਨੇ ਇਹ ਕੀ ਸਿੱਖਿਆ ਦਿੱਤੀ ਹੈ। ਤੋ ਗੁਰੂ ਪਿਆਰਿਓ, ਇਹ ਪਾਵਨ ਬਾਣੀ ਸਤਿਗੁਰੂ ਪਾਤਸ਼ਾਹ ਨੇ ਵਿਜੇ ਰਾਮ ਪੰਡਿਤ ਤੇ ਬਾਬਾ ਬੁੱਢਾ ਜੀ ਨੂੰ ਮੁਖਾਤਬ ਕਰਕੇ ਉਚਾਰਨਾ ਕੀਤੀ। ਜਿਹੜਾ ਸ਼ਲੋਕ ਨੇ ਨਾ, ਇਹ ਸਤਿਗੁਰੂ ਪਾਤਸ਼ਾਹ ਨੇ ਉਸ ਪੰਡਿਤ ਵਿਜੇ ਰਾਮ ਨੂੰ ਸੰਬੋਧਨ ਕਰਕੇ ਉਚਾਰੇ ਨੇ। ਤੇ ਜਿਹੜੀਆਂ ਪੌੜੀਆਂ ਨੇ ਉਹਨਾਂ ਸ਼ਲੋਕਾਂ ਦਾ ਹੀ ਟੀਕਾ ਹੈ। ਜਿਹੜੇ ਵਿਚਾਰ ਆਪਾਂ ਸ਼ਲੋਕ ਵਿੱਚ ਪੜ੍ਹਦੇ ਹਾਂ ਨਾ, ਤੁਸੀਂ ਧਿਆਨ ਨਾਲ ਪੜ੍ਹ ਕੇ ਵੇਖਣਾ, ਜਿਹੜਾ ਸ਼ਲੋਕ ਹੈ ਇਹ ਸੰਕੇਪ ਹੈ ਤੇ ਜਿਹੜੀ ਪੌੜੀ ਹੈ ਉਹਦਾ ਆਪਣੀ ਭਾਸ਼ਾ ਵਿੱਚ ਅਨੁਵਾਦ ਕੀਤਾ ਪਾਤਸ਼ਾਹ ਨੇ ਅਨੁਵਾਦ। ਤੋ ਜਿਹੜਾ ਇਹ 17ਵਾਂ ਸਵਾਲ ਉਸ ਗੁਰੂ ਕੇ ਲਾਲ ਨੇ ਕੀਤਾ, ਉਹ ਸਵਾਲ ਇਹ ਸੀ ਵੀ ਪਾਤਸ਼ਾਹ ਜਿਹੜੇ ਸੰਤ ਨੇ ਉਹ ਕੀ ਕੰਮ ਕਰਦੇ ਰਹੇ, ਸੰਤਾਂ ਦੀ ਸੰਗਤ ਦਾ ਲਾਭ ਕੀ ਹੈ। ਇੱਕ ਤਾਂ ਸਵਾਲ ਉਸ ਵੀਰ ਨੇ ਇਹ ਕੀਤਾ ਤੇ ਦੂਜੀ ਉਸ ਗੁਰੂ ਕੇ ਲਾਲ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਸਮਾਜ ਵਿੱਚ ਕਈ ਲੋਕ ਆਪਣੇ ਮੱਥੇ ਤੇ ਚੰਦਨ ਦਾ ਤਿਲਕ ਲਾਉਂਦੇ ਨੇ, ਚੰਦਨ ਦਾ। ਉਹਦਾ ਕਾਰਨ ਇਹ ਹੈ ਸਾਡੀ ਪੁਰਾਤਨ ਭਾਰਤੀ ਪਰੰਪਰਾ ਮੁਤਾਬਕ ਕਹਿੰਦੇ ਨੇ ਮੱਥੇ ਤੇ ਚੰਦਨ ਦਾ ਤਿਲਕ ਲਾਉਣ ਨਾਲ ਮਨੁੱਖੀ ਮਨ ਚ ਟਿਕਾ ਰਹਿੰਦਾ ਹੈ, ਉਹਦਾ ਮਨ ਸ਼ਾਂਤ ਰਹਿੰਦਾ, ਸ਼ਾਂਤ। ਔਰ ਇਸੇ ਤਰ੍ਹਾਂ ਸਾਡੀ ਇੱਕ ਪੁਰਾਤਨ ਪਰੰਪਰਾ ਮੁਤਾਬਕ ਕੁਝ ਲੋਕ ਨੇ ਜਿਹੜੇ ਚੰਦਰਮਾ ਨੂੰ ਵੇਖ ਕਰਕੇ ਛੋਟੀ ਜੀ ਆਟੇ ਦੀ ਪਿੰਨੀ ਬਣਾ ਕਰਕੇ ਛਕਦੇ ਨੇ, ਉਹ ਚੰਦਨ ਚੰਦ ਦੀ ਆਰਾਧਨਾ ਕਰਦੇ ਨੇ। ਇਹ ਲਿਖਿਆ ਬਕਾਇਦਾ ਗ੍ਰੰਥਾਂ ਚ। ਜਦੋਂ ਗੁਰਮੁਖੋ ਪੂਰਨਮਾਸ਼ੀ ਹੁੰਦੀ ਹੈ ਨਾ, ਉਹ ਸੰਪਰਦਾ ਦੇ ਲੋਕ 15 ਬੁਰਕੀਆਂ ਖਾਂਦੀਆਂ ਨੇ, ਅੰਨ ਦੀਆਂ 15। ਤੇ ਜਿਵੇਂ ਪੁੰਨਿਆਂ ਤੋਂ ਬਾਅਦ ਹੌਲੀ ਹੌਲੀ ਇਹ ਮੱਸਿਆ ਦਾ ਦਿਹਾੜਾ ਲਾਗੇ ਤੁਰਿਆ ਆਉਂਦਾ ਹੈ, ਉਹ ਇੱਕ ਇੱਕ ਅੰਨ ਦੀ ਬੁਰਕੀ ਘਟਾਈ ਜਾਂਦੇ ਨੇ। ਔਰ ਮੱਸਿਆ ਦੀ ਰਾਤ ਨੂੰ ਉਹ ਗੁਰਮੁਖ ਪਿਆਰੇ ਇੱਕ ਵੀ ਅੰਨ ਦੀ ਬੁਰਕੀ ਨਹੀਂ ਖਾਂਦੇ, ਉਹ ਚੰਦਰਮਾ ਦੇ ਪਾਸ਼ਕ ਨੇ। ਉਸ ਪੰਡਿਤ ਨੇ ਬੇਨਤੀ ਕੀਤੀ, ਪਾਤਸ਼ਾਹ ਇੱਕ ਤਾਂ ਮੇਰੀ ਬੇਨਤੀ ਇਹ ਹੈ, ਸੰਤ ਦੇ ਲੱਛਣ ਕੀ ਰਹੇ, ਸੰਤ ਦੀ ਸੰਗਤ ਦਾ ਫਲ ਕੀ ਹੈ, ਤੇ ਦੂਸਰਾ ਬੇਨਤੀ ਵੀ ਪਾਤਸ਼ਾਹ ਜਿਹੜੀ ਉਹ ਚੰਦਰਮਾ ਦੀ ਪੂਜਾ ਕਰਦੇ ਨੇ ਲੋਕ ਜਾਂ ਮੱਥੇ ਤੇ ਚੰਦਨ ਲਾਉਂਦੇ ਨੇ, ਕੀ ਮਨੁੱਖ ਨੂੰ ਇਹਦੇ ਨਾਲ ਸ਼ਾਂਤੀ ਆ ਸਕਦੀ ਹੈ? ਤਾਂ ਇਹਨਾਂ ਸਵਾਲਾਂ ਦਾ ਜਵਾਬ ਮੇਰੇ ਪਾਤਸ਼ਾਹ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ ਵੀ ਸ਼ਾਂਤੀ ਕਿਵੇਂ ਆਏਗੀ, ਟਿਕਾ ਕਿਵੇਂ ਆਏਗੀ। ਔਰ ਇਹ ਪਾਵਨ ਫਰਮਾਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਅੰਗ 709 ਦੇ ਸਵਾਇਬਾਨ ਹੈ ਔਰ ਇਹ ਫਰਮਾਨ ਜੈਸਰੀ ਦੀਵਾਰ ਦੇ ਵਿੱਚ 17ਵਾਂ ਸ਼ਲੋਕ ਹੈ ਜਿਸ ਵਾਰ ਦੇ ਰੰਭ ਮੁੱਕੇ ਇਹਨੂੰ ਆਪਾਂ ਕਹਿੰਦੇ ਮੱਧ ਲਾਉਣਾ ਆਪਣੀ ਸਿੱਖ ਪਰੰਪਰਾ ਮੁਤਾਬਕ ਰਵਾਇਤ ਮੁਤਾਬਕ ਜਦੋਂ ਆਪਾਂ ਆਪਣੇ ਘਰ ਅਖੰਡ ਪਾਠ ਆਰੰਭ ਕਰਾਉਂਦੇ ਹਾਂ ਨਾ ਜਦੋਂ ਅਖੰਡ ਪਾਠ ਦੀ ਪਾਵਨ ਬਾਣੀ ਇਸ ਥਾਂ ਤੇ ਆ ਜਾਂਦੀ ਹੈ ਗੁਰਮੁਖ ਪਿਆਰੇ ਅੱਧਾ ਮਹਾਰਾਜ ਦੀ ਬਾਣੀ ਪੜ੍ਹ ਲੈਂਦੇ ਨੇ ਉਦੋਂ ਅਰਦਾਸ ਬੇਨਤੀ ਕਰਦੇ ਨੇ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਲਿਆ ਕੇ ਵੀ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ ਬਾਣੀ ਮੱਧ ਵਿੱਚ ਆਈ ਹੈ ਤੇ ਜਿਵੇਂ ਕਿਰਪਾ ਕਰਕੇ ਜਿਹਨੇ ਆਪ ਜੀ ਨੇ ਮੱਧ ਵਿੱਚ ਬਾਣੀ ਦੀ ਇਹ ਦਾਤ ਸਾਡੇ ਤੇ ਬਖਸ਼ਿਸ਼ ਕੀਤੀ ਹੈ ਨਾ ਇਹ ਅੱਗੇ ਵੀ ਤੁਹਾਡੀ ਰਹਿਮਤ ਨਾਲ ਸੰਪੂਰਨ ਹੋ ਜਾਏ ਇਹ ਉਸ ਵਾਰ ਦੇ ਵਿੱਚੋਂ ਫਰਮਾਨ ਆਇਆ ਤੇ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਸਰਵਣ ਕਰੀਏ ਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ
ਇਸੇ ਪਾਵਨ ਪਵਿੱਤਰ ਵਾਰ ਦੇ ਵਿੱਚ ਜਿਵੇਂ ਆਪਾਂ ਸਵਾਲ ਕਰਦੇ ਨੀ ਸੰਤ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਆਪਾਂ ਕਵਾਂਗੇ ਵੀ ਉਹਦੇ ਭਗਵੇ ਕੱਪੜੇ ਨੇ ਆਮ ਬੋਲੀ ਚ ਬਿਨਾਂ ਵਿਚਾਰ ਤੋਂ ਤੇ ਸਵਾਲ ਕਰਨ ਵਾਲਾ ਕਵੇਗਾ ਜਿਹੜੇ ਚਿੱਟੇ ਪਾਉਂਦੇ ਉਹ ਸੰਤ ਨਹੀਂ ਫਿਰ ਸਵਾਲ ਆ ਗਿਆ ਅਸੀਂ ਕਵਾਂਗੇ ਵੀ ਗੁਰਮੁਖੋਂ ਚਿੱਟੇ ਤੇ ਭਗਵੇ ਕੱਪੜੇ ਪਾਉਣ ਵਾਲਾ ਉਹ ਸੰਤ ਹੈ ਉਹ ਕਵੇਗਾ ਭਾਈ ਸਾਹਿਬ ਜੀ ਮੈਂ ਤਾਂ ਆਪਣੇ ਨਗਰ ਦੇ ਸੰਤ ਵੇਖਿਆ ਉਹ ਕੇਸਰੀ ਚੋਲਾ ਪਾਉਂਦਾ ਫਸ ਗਏ ਨਾ ਅਸੀਂ ਉਹ ਸਤਿਗੁਰੂ ਪਾਤਸ਼ਾਹ ਨੇ ਉਹ ਸੰਤ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਚਾਰ ਪੰਜ ਉਦਾਹਰਨਾਂ ਦੇ ਕੇ ਚਾਰ ਉਦਾਹਰਨਾਂ ਦਿੱਤੀਆਂ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਉਂ ਮੱਛਲੀ ਬਿਨ ਪਾਣੀਏ ਉਹ ਪਰਮਾਤਮਾ ਦੇ ਨਾਮ ਨਾਲ ਇੰਨਾ ਜੁੜਿਆ ਹੈ ਜਿਉਂ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੈ ਜਿਹੜੀ ਮੱਛੀ ਹੈ ਨਾ ਉਹ ਪਾਣੀ ਤੋਂ ਬਿਨਾਂ ਗੁਰਮੁਖ ਪਿਆਰੋ ਦੋ ਮਿੰਟ ਨਹੀਂ ਕੱਢਦੀ ਤੇ ਸਾਡਾ ਤਾਂ ਮਨ ਇੰਨਾ ਬੱਜਰਾ ਹੈ ਕਿ ਆਪਾਂ ਤਾਂ ਮਹੀਨਾ ਮਹੀਨਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਦੇ ਉਹ ਸੰਤ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਦੋ ਮਿੰਟ ਨਹੀਂ ਕੱਢਦੀ ਇਸੇ ਤਰ੍ਹਾਂ ਗੁਰੂ ਪਿਆਰੋ ਉਹ ਸੰਤ ਮੱਛੀ ਵਾਂਗੂ ਪਰਮਾਤਮਾ ਰੂਪੀ ਬਾਣੀ ਦੇ ਵਿੱਚ ਟਿਕੇ ਹੋਏ ਰਹਿੰਦੇ ਨੇ ਹੱਡ ਬੀਤੀ ਤੇ ਇੱਥੋਂ ਦੀ ਘਟਨਾ ਜੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਦੋਂ ਅਟੈਕ ਹੋਇਆ ਨਾ ਤੇ ਕਿੱਤਿਆਂ ਦੇ ਰਸਤੇ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਕੁਦਰਤੀ ਤੌਰ ਤੇ ਕਰਿਆਨੇ ਦੀ ਇੱਕ ਦੁਕਾਨ ਸੀ ਮੈਂ ਤਾਂ ਵਾਕਫ ਨਹੀਂ ਬੰਦੇ ਦਾ ਤੇ ਮੈਂ ਕੋਈ ਘਰ ਵਾਸਤੇ ਵਸਤੂ ਲੈਣ ਲੱਗਾ ਤੇ ਉਹਨੇ ਮੇਰਾ ਇਹ ਦਵਾਸ ਵੇਖ ਕੇ ਮੈਨੂੰ ਕਹਿੰਦਾ ਗਿਆਨੀ ਦਰਬਾਰ ਸਾਹਿਬ ਉਹ ਹੈ ਮੈਂ ਕਿਹਾ ਹਾਂਜੀ ਕਹਿੰਦਾ ਜੀ ਮੈਨੂੰ 17 ਸਾਲ ਹੋ ਗਏ ਦਰਬਾਰ ਸਾਹਿਬ ਦੇ ਗਿਆ ਨੂੰ ਤੇ ਦਰਬਾਰ ਸਾਹਿਬ ਦਾ ਕੀ ਹਾਲ ਹੈ ਇੱਕ ਕਿੱਤਿਆਂ ਦੀ ਗੱਲ ਜੇ ਹੱਡ ਬੀਤੀ ਇੱਥੋਂ ਦੀ ਉਹ ਕਹਿੰਦਾ 17 ਸਾਲ ਹੋ ਗਏ ਨੇ ਦਰਬਾਰ ਸਾਹਿਬ ਗਏ ਨੂੰ ਮੈਂ ਕਿਹਾ ਇਉਂ ਕਰ ਵੀ ਰੱਸੀ ਲੈ ਲਾ ਤੇ ਜਾ ਕੇ ਮਿਲ ਲਾ ਜੋ 17 ਸਾਲ ਪਹਿਲਾਂ ਸੀ ਅਜੇ ਉੱਥੇ ਦਾ ਉੱਥੇ ਹੀ ਹੈ ਇਹ ਹਾਲਤ ਹੈ ਸਾਡੀ ਅੰਮ੍ਰਿਤਸਰ ਰਹਿੰਦਿਆਂ ਹੋਇਆਂ ਵੀ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਨਾ ਟੇਕਣਾ ਇਹਦੇ ਤੋਂ ਵੱਡੀ ਬਦਨਸੀਬੀ ਭਲਾ ਹੋ ਕੀ ਸਕਦੀ ਹੈ ਜਿਹੜੇ ਉਹ ਸੰਤ ਨੇ ਨਾ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੈ ਬੂੰਦ ਵਿਹੂਣਾ ਚਾਦਰ ਕੋ ਕਿਉਂ ਕਰ ਤਰਪਤਾਵੈ ਸਤਿਗੁਰੂ ਪਾਤਸ਼ਾਹ ਮਰ ਦੀ ਪਾਵਨ ਬਾਣੀ ਦੇ ਵਿੱਚ ਚਾਤਰਕ ਬੰਬੀਆ ਤੇ ਪਬੀਆ ਸ਼ਬਦ ਆਏ ਨੇ ਇੱਕ ਪੰਛੀ ਦੇ ਸੰਬੰਧ ਵਿੱਚ ਔਰ ਉਸ ਪੰਛੀ ਦੇ ਬਾਰੇ ਗੁਰਮੁਖੋਂ ਮਹਾਂਪੁਰਸ਼ਾਂ ਦੇ ਕੋਲੋਂ ਸੁਣਿਆ ਹੈ ਆ ਛੱਪੜਾਂ ਦਾ ਪਾਣੀ ਛੰਨਿਆਂ ਦਾ ਪਾਣੀ ਗਲਾਸਾਂ ਦਾ ਪਾਣੀ ਪਲੇਟਾਂ ਦਾ ਪਾਣੀ ਉਹ ਪੀਂਦਾ ਨਹੀਂ ਜਦੋਂ ਔੜ ਲੱਗਦੀ ਹੈ ਨਾ ਤੇ ਉਹ ਜਾਨਵਰ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ ਔਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਉਹਦੀ ਪੁਸ਼ਟੀ ਕੀਤੀ ਬਾਣੀ ਦੇ ਵਿੱਚ, ਬੰਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ। ਜਦੋਂ ਪਿਆਸ ਲੱਗਦੀ ਉਹ ਕਬਰ ਤੇ ਨਹੀਂ ਜਾਂਦਾ, ਆਪਾਂ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਕਬਰ ਨੂੰ ਤੁਰ ਪਏ ਨੇ, ਕਬਰ ਨੂੰ ਕਈ ਕਿਸੇ ਫ੍ਰੀ ਟਰੱਕ ਦੇ ਮਗਰ ਬਹਿ ਜਾਂਦੇ ਵੀ ਉੱਥੋਂ ਬਿਸਕੁਟ ਲੈ ਕੇ ਆਵਾਂਗੇ, ਉਹ ਨਹੀਂ ਜੇ ਬਹਿੰਦਾ, ਮੈਂ ਬਲਿਹਾਰ ਜਾਂਦਾ ਉਸ ਚਤਰਕ ਤੋਂ। ਆਪਾਂ ਤਾਂ ਕਦੇ ਸ਼ੇਖ ਫਤਿਹ ਤੁਰ ਪਏ ਨੇ ਖੀਰ ਲੈ ਕੇ, ਮੈਨੂੰ ਕਹਿੰਦਾ ਗਿਆਨੀ ਜੀ, ਮੈਂ ਕਿਹਾ ਵੀ ਗੁਰਮੁਖੋ ਕਿਉਂ ਜਾਂਦੇ, ਕਹਿੰਦੇ ਜੀ ਗੁਰੂ ਅਰਜਨ ਦੇਵ ਦਾ ਬਾਗੀ ਹੋਇਆ। ਮੈਂ ਕਿਹਾ ਜਿਹਨੇ ਡੰਗਰ ਰੱਖੇ ਨੇ ਡੰਗਰ ਦੇ ਮਾਲਕ ਨੂੰ ਤੁਸੀਂ ਪੁੱਛੋ ਉਹਨਾਂ ਤੇ ਬਾਗੀ ਨੂੰ ਜਾ ਖੀਰ ਚਾੜੀ ਜੋ, ਭਲਾ ਕਿੱਡੀ ਕਗਲਬੰਦੀ ਤੁਹਾਡੀ, ਮੰਨ ਲੈਣੇ ਪਹਿਲੀ ਗੱਲ ਤਾਂ ਬਾਗੀ ਹੋਇਆ ਕੋਈ ਨੀ, ਤੇ ਜੇ ਮੰਨ ਲਓ ਗੁਰੂ ਅਰਜਨ ਦੇਵ ਦਾ ਬਾਗੀ ਹੈ, ਇਹ ਮਾਲਕ ਦੀ ਮਰਜ਼ੀ ਵੀ ਕਿਸੇ ਕੋਲੋਂ 3 ਦਿਨ ਡੰਗਰ ਚਰਾ ਲੈ ਦੇ, ਕਿਸੇ ਕੋਲੋਂ 5 ਚਰਾ ਲੈ, ਤੇ ਕਿੰਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਾਗੀ ਹੋਣਗੇ, ਮੁੜ ਕੇ ਆਪਾਂ ਤਰਨ ਤਾਰਨ ਦੇ ਲਾ ਕੇ ਸਾਰੇ ਬਾਗੀਆਂ ਦੀ ਕਬਰਾਂ ਬਣਾ ਦਿਆਂਗੇ। ਗੁਰੂ ਕਾ ਸਿੱਖ ਗੁਰੂ ਤੋਂ ਬਿਨਾਂ ਕਿਸੇ ਹੋਰ ਕੋਲ ਨਹੀਂ ਜੇ ਜਾਂਦਾ। ਜਿਹੜਾ ਉਹ ਪਪੀਆ ਤੇ ਬੰਬੀਆ ਹੈ ਨਾ ਚਾਤਰਕ, ਉਹ ਪਰਮਾਤਮਾ ਦੇ ਅੱਗੇ ਕਰਦਾ ਅਰਦਾਸ, ਤੇ ਵੇਖੋ ਰਹਿ ਵਾਹਿਗੁਰੂ ਦੇ ਨਾਲ ਉਹ ਕਿੰਨਾ ਜੁੜਿਆ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਮੁੜ ਕੇ ਉਹ ਪਰਮਾਤਮਾ ਮੀਂਹ ਦੇ ਦੇਵਤੇ ਨੂੰ ਕਹਿੰਦਾ, ਭਾਈ ਜਾ ਕੇ ਮੀਂਹ ਪਾ। ਜਦੋਂ ਮੀਂਹ ਪੈਂਦਾ ਨਾ, ਤੇ ਗ੍ਰੰਥਾਂ 'ਚ ਲਿਖਿਆ ਗੁਰਮੁਖੋ ਦੇ ਤਾਲੂ ਦੇ ਵਿੱਚ ਉੱਪਰ ਇੱਕ ਨਿੱਕੀ ਜੀ ਬੂੰਦ ਹੁੰਦੀ, ਮੋਰੀ ਹੁੰਦੀ, ਛੋਟਾ ਜਿਹਾ ਛੇਕ। ਆਮ ਮੀਂਹ ਪੈਂਦਾ ਹੈ, ਉਹਦੇ ਅੰਦਰ ਪਾਣੀ ਟਿਕਦਾ ਨਹੀਂ, ਇੱਕ ਉੱਪਰ ਛੇਕ ਹੈ, ਇਹ ਗਲੇ ਦੇ ਥੱਲੇ ਛੇਕ, ਇਹ ਕਰਤਾਰ ਦੇ ਰੰਗ ਨੇ, ਪਰਮਾਤਮਾ ਦੀ ਲੀਲਾ। ਜਦੋਂ ਮੀਂਹ ਦਾ ਪਾਣੀ ਉਹਦੇ ਸਿਰ ਤੇ ਪੈਂਦਾ ਹੈ, ਅੰਦਰ ਨਹੀਂ ਜਾਂਦਾ, ਉਹ ਪਾਣੀ ਦੀਆਂ ਬੂੰਦਾਂ ਥੱਲੇ ਵਗ ਜਾਂਦੀਆਂ ਨੇ। ਜਦੋਂ ਸਵਾਂਤੀ ਬੂੰਦ ਪੈਂਦੀ ਨਾ, ਸਵਾਂਤੀ ਬੂੰਦ, ਉਦੋਂ ਉਹ ਅੰਗਰ ਅੰਦਰ ਲੰਘਾ ਲੈਂਦਾ ਤੇ ਉਹਨੂੰ ਤ੍ਰਿਪਤੀ ਆ ਜਾਂਦੀ ਹੈ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਵੇਂ ਬੂੰਦ ਵਿਹੂਣਾ ਚਾਤਰਕੋ ਕਿਉਂ ਕਰ ਤ੍ਰਿਪਤਾਵਾ ਹੈ, ਭਾਵੇਂ ਕਿੰਨੇ ਵੀ ਪਾਣੀ ਦੇ ਭਰੀਆਂ ਹੋਈਆਂ ਨਹਿਰਾਂ ਹੋਣ, ਦਰਿਆ ਹੋਣ, ਉਹ ਬੰਬੀਆ ਸਵਾਂਤੀ ਬੂੰਦ ਤੋਂ ਬਿਨਾਂ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਕਰਦਾ। ਇਸ ਪ੍ਰਕਾਰ ਜਿਹੜੇ ਸੰਤ ਨੇ ਉਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਨਾਮ ਨਾਲ ਤ੍ਰਿਪਤ ਹੁੰਦੇ ਨੇ, ਉਹ ਦੁਨੀਆਂ ਦੇ ਮੌਜ ਮੇਲਿਆਂ 'ਚ ਪੈ ਕੇ ਉਹਨਾਂ ਗਲਤ ਕੰਮਾਂ ਵਿੱਚ ਖਚਤ ਨਹੀਂ ਹੁੰਦੇ, ਲੀਨ ਨਹੀਂ ਹੁੰਦੇ। ਨਾਦ ਕੁਰੰਕੇ ਵਿਧਿਆ ਸਨਮੁਖ ਉੱਠ ਧਾਵੈ, ਨਾਦ ਕਹਿੰਦੇ ਨੇ ਆਵਾਜ਼ ਨੂੰ, ਕੁਰੰਕ ਨਾਮ ਗੁਰਮੁਖ ਪਿਆਰ ਹਿਰਨ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇੱਕ ਜਾਨਵਰ ਦਾ ਜ਼ਿਕਰ, ਇੱਕ ਚੀਜ਼ ਦਾ ਜ਼ਿਕਰ ਕੀਤਾ ਜਿਹਨੂੰ ਕਹਿੰਦੇ ਨੇ ਕੰਡਾ ਐੜਾ। ਇਹਦੇ ਬਾਰੇ ਮਹਾਂਪੁਰਸ਼ਾਂ ਕੋਲੋਂ ਗੁਰਮੁਖੋਂ ਪੜ੍ਹਿਆ ਹੈ, ਘੜੇ ਦੇ ਉੱਪਰ ਜਿਵੇਂ ਜੋੜੀਆਂ ਮਰਦੰਗ ਢੋਲਕੀ ਵਗੈਰਾ ਮੜਦੇ ਨੇ ਨਾ, ਇਸਾ ਤਰ੍ਹਾਂ ਘੜੇ ਦੇ ਸਿਰੇ ਦੇ ਉੱਪਰ ਚਮੜਾ ਮੜ ਕੇ ਉਹਦੇ ਚ ਮੋਰ ਦਾ ਖੰਭ ਟੰਗ ਦਿੰਦੇ ਨੇ। ਜਦੋਂ ਹਵਾ ਚੱਲਦੀ ਹੈ ਤੇ ਮੋਰ ਦਾ ਖੰਭ ਹਿਲਦਾ ਹੈ, ਉਸ ਘੜੇ ਚੋਂ ਜਿਹੜੀ ਆਵਾਜ਼ ਆਉਂਦੀ ਉਹਨੂੰ ਕਹਿੰਦੇ ਨੇ ਕੰਡੇ ਹੇੜੇ ਦੀ ਆਵਾਜ਼। ਤੇ ਜਦੋਂ ਉਹ ਕੰਡੇ ਹੇੜੇ ਦੀ ਆਵਾਜ਼ ਉਸ ਹਿਰਨ ਦੇ ਕੰਨਾਂ 'ਚ ਪੈਂਦੀ ਹੈ, ਉਹ ਆਪਣਾ ਮੂੰਹ ਆਪਣੀ ਬੂਥੀ ਉਸ ਘੜੇ ਦੇ ਉੱਪਰ ਆਣ ਕੇ ਰੱਖ ਦਿੰਦਾ ਹੈ, ਤੇ ਹਿਰਨ ਨੂੰ ਪਕੜਨ ਵਾਲੇ ਲੋਕ ਉਹਨੂੰ ਆਪਣੇ ਕਾਬੂ ਕਰ ਲੈਂਦੇ ਨੇ। ਇਹਦੇ ਤੋਂ ਇਨਡਾਇਰੈਕਟ ਸਿੱਖਿਆ ਸਾਨੂੰ ਇਹ ਹੈ ਕਿ ਪਿਆਰਿਆ, ਜਿਵੇਂ ਉਹ ਹਿਰਨ ਆਵਾਜ਼ ਤੇ ਮਸਤ ਹੋਇਆ ਆਪਣੇ ਆਪ ਨੂੰ ਜਾਨ ਵਾਰ ਦਿੰਦਾ, ਕੁਰਬਾਨੀ ਕਰ ਦਿੰਦਾ, ਪਰਵਾਹ ਨਹੀਂ ਕਰਦਾ ਵੀ ਮੈਂ ਗੁਲਾਮ ਹੋ ਜਾਵਾਂਗਾ, ਇਸੇ ਪ੍ਰਕਾਰ ਪਰਮਾਤਮਾ ਦੇ ਪਿਆਰੇ ਆਪਣੀ ਮੌਤ ਦੀ ਪਰਵਾਹ ਨਹੀਂ ਕਰਦੇ, ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ 'ਚ ਲੀਨ ਰਹਿੰਦੇ ਨੇ। ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵਾ, ਕੁਸਮ ਨਾਮ ਹੈ ਫੁੱਲ ਦਾ, ਪਵਰ ਦਾ ਅਰਥ ਹੈ ਭੌਰਾ, ਵਾਸ ਦਾ ਅਰਥ ਹੈ ਵਾਸ਼ਨਾ ਸੁਗੰਧੀ ਜਿਹਨੂੰ ਸਮੈਲ ਕਹਿ ਦਿੰਦੇ ਹਾਂ। ਜਿਹੜਾ ਭੌਰਾ ਹੈ ਉਹਨੂੰ ਫੁੱਲ ਦੀ ਸੁਗੰਧੀ ਗਈ, ਫੁੱਲ ਤੇ ਆਣ ਕੇ ਬੈਠਾ, ਇੰਨਾ ਮਸਤ ਹੋਇਆ ਉਹਨੂੰ ਆਪਣਾ ਆਪਾ ਭੁੱਲ ਗਿਆ। ਸ਼ਾਮ ਨੂੰ ਫੁੱਲ ਵੇਚਿਆ ਗਿਆ, ਪਸਾਰੀ ਫੁੱਲ ਦਾ ਅਰ ਕੱਢਣ ਲੱਗਾ ਤੇ ਮੇਰੇ ਵਰਗੇ ਕਿਸੇ ਕਮਲੇ ਬੰਦੇ ਨੇ ਆਖਿਆ, ਸੁਣਾ ਕੀ ਖੱਟਿਆ ਫੁੱਲ ਚੋਂ, ਤੇ ਪੁੱਠਾ ਪੰਗਾ ਲਿਆ, ਮੌਜਾਂ ਕਰਦਾ ਸੌੜਦਾ ਸੈਂ, ਤੇ ਫੁੱਲ ਤੇ ਆਣ ਕੇ ਬੈਠੋ ਤੇ ਅੱਜ ਜੀਵਨ ਤੋਂ ਹੱਥ ਧੋ ਬੈਠੇਗਾ। ਅੱਜ ਫੁੱਲਾਂ ਦੇ ਅਰਕ ਦੇ ਨਾਲ ਤੇਰਾ ਵੀ ਅਰਕ ਨਿਕਲ ਜਾਏਗਾ, ਕੀ ਖੱਟਿਆ। ਅੱਗੋਂ ਭੌਰੇ ਨੇ ਆਵਾਜ਼ ਦਿੱਤੀ, ਮਿੱਤਰਾ ਜੋ ਮੈਂ ਖੱਟਣਾ ਸੀ ਕੱਢ ਲਿਆ, ਤੈਨੂੰ ਸਮਝਿਆ ਇਹਨਾਂ ਗੱਲਾਂ ਦਾ ਕੀ ਪਤਾ। ਉਹਨੂੰ ਪੁੱਛਿਆ ਵੀ ਭਾਈ ਭੌਰਿਆ ਤੂੰ ਕੀ ਖੱਟਿਆ? ਕਹਿੰਦਾ ਭਾਈ ਮੇਰੀ ਇੱਕ ਪੈਸਾ ਕੀਮਤ ਨਹੀਂ ਸੀ, ਇੱਕ ਪੈਸਾ। ਅੱਜ ਪਸਾਰੀ ਨੇ ਫੁੱਲਾਂ ਦਾ ਤੇਲ ਕੱਢਣਾ ਹੈ ਤੇ ਮੇਰਾ ਵੀ ਨਿਕਲ ਜਾਣਾ ਹੈ, ਮੇਰੀ ਇਹ ਮਾਸ ਦੀ ਕੋਈ ਕੀਮਤ ਨਹੀਂ, ਮੇਰੇ ਖੰਭਾਂ ਦੀ ਕੋਈ ਕੀਮਤ ਨਹੀਂ। ਮੈਂ ਫੁੱਲਾਂ ਦੇ ਭਾਅ ਵਿਕਾਂਗਾ, ਫੁੱਲਾਂ ਦੇ ਭਾਅ। ਗੁਰੂ ਪਿਆਰਿਓ, ਕਈ ਤੁਰਗਾ, ਕਈਆਂ ਤੁਰ ਜਾਣਾ, ਪਰ ਜਿਹੜੇ 84 ਦੇ ਮੌਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਨ ਹੋਏ, ਉਹਨਾਂ ਦੀ ਯਾਦ ਪਰ ਬਣ ਗਈ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥਾ ਟੇਕਿਆ ਕਰਾਂਗੇ, ਉਹਨਾਂ ਸ਼ਹੀਦਾਂ ਨੂੰ ਮੱਥਾ ਵੀ ਟੇਕਿਆ ਕਰਾਂਗੇ। ਉਹਨਾਂ ਆਪਣੀ ਜਾਨ ਦੀ ਪਰਵਾਹ ਨਾ ਕੀਤੀ, ਉਹ ਭੌੜਿਆਂ ਦੀ ਤਰ੍ਹਾਂ ਨੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਜਿਹੜੇ ਉਹ ਸੰਤ ਨੇ ਨਾ, ਉਹਨਾਂ ਨੂੰ ਪਰਿਪੂਰਨ ਪਰਮਾਤਮਾ ਨਾਲ ਪ੍ਰੇਮ ਹੈ ਔਰ ਦਰਸ਼ਨ ਕਰਕੇ ਉਹ ਰੱਜ ਜਾਂਦੇ ਹਨ। ਇਸ ਪ੍ਰਕਾਰ ਗੁਰਮੁਖੋ, ਇਹ ਸੰਤਾਂ ਦੀ ਡੈਫੀਨੇਸ਼ਨ, ਸੰਤਾਂ ਦੇ ਗੁਣ, ਸੰਤਾਂ ਦੀ ਵਿਆਖਿਆ ਮੇਰੇ ਪਾਤਸ਼ਾਹ ਨੇ ਇਸ ਪਾਵਨ 12ਵੀਂ ਸਲੋਕ ਤੇ 12ਵੀਂ ਪੌੜੀ ਵਿੱਚ ਕੀਤੀ ਹੈ। ਸੰਤ ਉਦਰਨ ਦਿਆਲੰਗ ਆਸਰੰ ਗੋਪਾਲ ਕੀਰਤਨ ਹੈ। ਜਦੋਂ ਇਸ ਪੰਕਤੀ ਦਾ ਅਰਥ ਕਰਨਾ ਹੈ ਤੇ ਗਿਆਨੀਆਂ ਦਾ ਕਥਾ ਇੱਕ ਅਰਥ ਕਰਨ ਦਾ ਢੰਗ ਤਰੀਕਾ, ਇਹਨੂੰ ਕਹਿੰਦੇ ਨੇ ਅਨਵੇਂ ਕਰਕੇ ਕਰਨਾ। ਅਨਵੇਂ ਕਰਕੇ, ਅਨਵੇਂ ਤੋਂ ਭਾਵ ਹੈ ਵੀ ਜਿਹੜੀ ਪੰਕਤੀ ਅੱਧ ਵਿੱਚ ਉਹਨੂੰ ਪਹਿਲਾਂ ਲੈਣਾ ਤੇ ਜਿਹੜੀ ਪਹਿਲਾਂ ਉਹਨੂੰ ਬਾਅਦ ਵਿੱਚ ਲੈਣਾ, ਇਹ ਅਰਥ ਕਰਨ ਦਾ ਇੱਕ ਢੰਗ ਤਰੀਕਾ ਹੈ। ਇਸੇ ਪ੍ਰਕਾਰ ਇਹਦਾ ਅਰਥ ਇਉਂ ਬਣੇਗਾ, ਆਸਰੰ ਗੋਪਾਲ ਕੀਰਤਨ ਹੈ। ਆਪਾਂ ਤਾਂ ਕਹਿੰਦੇ ਵੀ ਫਲਾਣੇ ਮਿਨਿਸਟਰ ਦੇ ਹੁੰਦੇ ਆ, ਮੈਨੂੰ ਪਰਵਾਹ ਹੀ ਨਹੀਂ, ਫਲਾਨਾ ਬੰਦਾ ਮੇਰਾ ਮਿੱਤਰ ਹੈ, ਆਪ ਮੈਂ ਕਿਸੇ ਨੂੰ ਕੀ ਜਾਣਦਾ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਉਹਨਾਂ ਸੰਤਾਂ ਨੂੰ ਕੇਵਲ ਤੇ ਕੇਵਲ ਪਰਮਾਤਮਾ ਦਾ ਆਸਰਾ ਹੈ। ਆਸਰੰ ਗੋਪਾਲ ਕੀਰਤਨ ਕੀਰਤਨ ਹੈ, ਜਿਹੜਾ ਪਰਮਾਤਮਾ ਦੀ ਵਡਿਆਈ ਕਰਨੀ ਹੈ ਨਾ, ਉਹਨਾਂ ਨੂੰ ਪਰਮਾਤਮਾ ਦੀ ਵਡਿਆਈ ਕਰਨ ਦਾ ਆਸਰਾ ਹੈ। ਸੰਤ ਉਦਰਨ ਦਿਆਲੰ, ਇਹੋ ਜਿਹੇ ਸੰਤਾਂ ਦੀ ਸੰਗਤ ਕਰ, ਉਹ ਆਪ ਵੀ ਉਧਰੇ ਨੇ, ਤੇਰਾ ਵੀ ਉਧਾਰ ਕਰ ਦੇਣਗੇ ਔਰ ਉਹ ਦਿਆਲੂ ਨੇ। ਸੰਤ ਗੁਰਮੁਖੋ ਇੱਥੋਂ ਤੱਕ ਪਹੁੰਚ ਜਾਂਦਾ। ਮੈਂ ਇੱਕ ਪ੍ਰਸੰਗ ਪੜ੍ਹਿਆ ਕਿਸੇ ਗ੍ਰੰਥ ਵਿੱਚ ਤੇ ਸੱਚ ਜਾਣਿਆ, ਜੇ ਮੇਰੇ ਸਿਰ ਤੋਂ ਲੈ ਕਰਕੇ ਮੇਰੇ ਪੈਰ ਦੀ ਅੰਗੂਠੇ ਤੱਕ ਮੇਰਾ ਸਰੀਰ ਹਿੱਲ ਗਿਆ। ਸੰਤ ਇੱਥੋਂ ਤੱਕ ਜਾ ਸਕਦਾ ਹੈ? ਸੰਤ ਅਖੀਰ ਹੈ। ਮੈਂ ਸਾਖੀ ਗ੍ਰੰਥ ਵਿੱਚ ਪੜ੍ਹੀ, ਇੱਕ ਨਗਰ ਦੇ ਬਾਹਰ ਵਾਰ ਇੱਕ ਸੰਤ ਰਹਿੰਦਾ ਹੈ, ਪੂਜੀ ਆਤਮਾ। ਉਸ ਨਗਰ ਦੇ ਵਿੱਚ ਇੱਕ ਲੜਕੀ ਦਾ ਜੀਵਨ ਬਹੁਤ ਗਲਤ ਸੀ, ਕੁਆਰੀ ਕੰਨਿਆ, ਪਰ ਉਹ ਸਮਾਜ ਦੇ ਨਿਯਮਾਂ ਨੂੰ ਲੰਘ ਗਈ, ਗਲਤ ਕਰਕ ਹੋ ਗਈ। ਉਸ ਕੁਆਰੀ ਲੜਕੀ ਦੀ ਕੁੱਖ ਤੋਂ ਬੱਚਾ ਪੈਦਾ ਹੋਇਆ। ਇਹ ਸਾਖੀ ਬੜੀ ਚੁਭਵੀਂ ਜੀ ਹੈ ਨਾ, ਤੇ ਆਪਣੇ ਕੋਲ ਕਵਾਂ ਤੇ ਕਈਆਂ ਬੜਾ ਇਤਰਾਜ ਕਰਨਾ, ਮੇਰੇ ਕੋਲ ਲਿਖਤ ਹੈ ਲਿਖਤ। ਹੁਣ ਇੱਕ ਬੜੀ ਸਮਾਜਿਕ ਤੌਰ ਤੇ ਬੜਾ ਜੁਰਮ ਹੈ ਸਾਡੇ, ਖਾਸ ਕਰਕੇ ਭਾਰਤੀ ਸਮਾਜ ਵਿੱਚ। ਮਾਂ ਪਿਓ ਨੇ, ਭਾਈਚਾਰੇ ਨੇ ਤਾੜਿਆ ਵੀ ਇਹ ਤੂੰ ਕੀ ਕਰਤੂਤ ਕੀਤੀ ਹੈ, ਇਹ ਬੱਚਾ ਕਿਹਦਾ ਹੈ। ਉਹ ਆਪਣੇ ਪਿਆਰੇ ਨੂੰ ਬਚਾਉਣ ਦੀ ਖਾਤਰ ਉਹਨੇ ਸੰਤਾਂ ਦਾ ਨਾਂ ਲੈ ਦਿੱਤਾ, ਸੰਤਾਂ ਦਾ, ਤੇ ਫਲਾਣੇ ਸੰਤ ਦਾ ਬੱਚਾ ਹੈ। ਪੰਚਾਇਤ ਇਕੱਠੀ ਹੋਈ, ਉਹਨਾਂ ਸੰਤਾਂ ਕੋਲ ਗਈ, ਜੋ ਵੀ ਮਾੜੇ ਤੋਂ ਮਾੜਾ ਬਚਨ ਕਹਿ ਸਕਦੇ ਉਹਨਾਂ ਮਾੜੇ ਤੋਂ ਮਾੜਾ ਬਚਨ ਕਿਹਾ ਉਹਨਾਂ ਨੂੰ। ਕਹਿਣ ਲੱਗੇ, ਸ਼ਕਲ ਤੇਰੀ ਮੋਮਨਾ ਦੀ, ਕੰਮ ਕਾਫਰਾਂ ਵਾਲੇ, ਅਚੁੱਕ ਆਪਣੀ ਸੁਗਾਤ। ਸੰਤ ਨੇ ਝੋਲੀ ਅੜ ਦਿੱਤੀ, ਉਹਨੇ ਇਹ ਨਹੀਂ ਆਖਿਆ ਵੀ ਮੇਰੇ ਤੇ ਝੂਠੀ ਝੂਠੀ ਤੁਹਮਤ ਲੱਗੀ ਹੈ, ਤੁਸੀਂ ਮੈਨੂੰ ਬਿਨਾਂ ਵਜ੍ਹਾ ਤੋਂ ਬਦਨਾਮ ਕਰ ਰਹੇ ਹੋ, ਮੇਰਾ ਖੂਨ ਚੈੱਕ ਕਰਾ ਲਓ। ਨਾ ਨਾ, ਤੱਤਾ ਨਹੀਂ ਹੋਇਆ। ਉਹ ਕਹਿਣ ਲੱਗਾ, ਸ਼ੁਕਰ ਹੈ ਪਰਮਾਤਮਾ ਦਾ ਵੀ ਮੇਰੇ ਤੇ ਕਿਰਪਾ ਕੀਤੀ, ਮੈਂ ਸ਼ਾਦੀ ਤਾਂ ਨਹੀਂ ਕਰਾਈ ਪਰ ਉਹਨੇ ਮੈਨੂੰ ਪੁੱਤਰ ਦੀ ਦਾਤ ਦਿੱਤੀ, ਰੱਬਾ ਤੇਰੀ ਮਿਹਰਬਾਨੀ। ਮੇਰਾ ਆਪਣਾ ਤਾਂ ਹੈ ਨਹੀਂ ਸੀ ਪਰ ਤੈਨੂੰ ਮੇਰੇ ਤੇ ਤਰਸ ਆਇਆ, ਤੂੰ ਮੈਨੂੰ ਪੁੱਤਰ ਦਿੱਤਾ, ਤੇਰੇ ਧਨਵਾਦ। ਆਖਰੋ ਬੱਚਾ ਨਵ ਜੰਮਿਆ ਸੀ, ਮਸੂਮ ਸੀ, ਰੋ ਪਿਆ। ਉਹਨੇ ਬੱਚੇ ਨੂੰ ਚੁੱਕਿਆ ਤੇ ਜਿੱਥੇ ਉਹ ਬੱਚੇ ਦੀ ਮਾਂ, ਉਹ ਕੁਆਰੀ ਲੜਕੀ ਸੀ ਨਾ, ਉਹਦੇ ਬੂਹੇ ਤੇ ਆ ਕੇ ਬੁੱਬਾ ਮਾਰ ਕੇ ਰੋ ਪਏ। ਉਸ ਬੀਬੀ ਦੇ ਪੈਰਾਂ ਨੂੰ ਫੜ ਕੇ ਕਹਿਣ ਲੱਗਾ, ਮੈਂ ਪਾਪੀ, ਮੈਂ ਗੁਨਾਹਗਾਰ, ਪਰ ਰੱਬ ਦਾ ਵਾਸਤਾ ਇਸ ਬੱਚੇ ਨੂੰ ਦੁੱਧ ਤਾਂ ਦੇ ਦੇ। ਜਿਹੜੀ ਲੜਕੀ ਸੀ ਪੁੱਬਾ ਮਾਰ ਕੇ ਰੋ ਪਈ। ਉਹਨੇ ਆਖਿਆ, ਬਾਬਾ ਜੀ ਮੈਂ ਭੁੱਲੀ, ਧੰਨ ਸੰਤ, ਧੰਨ ਸੰਤਾਂ ਦੀ ਜਨ ਸ਼ਕਤੀ, ਇਹਨੂੰ ਕਹਿੰਦੇ ਨੇ ਸੰਤ। ਸੰਤ ਬਣਨਾ ਬੜਾ ਔਖਾ ਹੈ ਸਾਡੇ ਸਿੱਖ ਜਗਤ ਵਿੱਚ। 27 ਵਿਸਾਖ ਨੂੰ ਗੁਰਮੁਖ ਇੱਕ ਥਾਂ ਥਾਂ ਤੇ ਤਕਰੀਬਨ 360 ਮੇਲੇ ਲੱਗਦੇ ਨੇ 27 ਵਿਸਾਖ ਨੂੰ, ਬਾਬਾ ਵੀਰ ਸਿੰਘ ਨਿਰੰਗਾਬਾਦੀ ਦੀ ਯਾਦ ਵਿੱਚ। ਹਜ਼ਾਰਾਂ ਕਿੱਲਿਆਂ ਦੀ, ਹਜ਼ਾਰਾਂ ਏਕੜ ਜ਼ਮੀਨ ਬਾਬਾ ਵੀਰ ਸਿੰਘ ਨਿਰੰਗਾਬਾਦੀ ਦੇ ਨਾਮ ਦੇ ਉੱਪਰ। ਮੇਰੇ ਖਿਆਲ ਮੁਤਾਬਕ ਮਾਝੇ ਦੇ ਵਿੱਚ ਕੋਈ ਇਲਾਕਾ ਨਹੀਂ ਹੋਵੇਗਾ ਜਿੱਥੇ ਬਾਬੇ ਵੀਰ ਸਿੰਘ ਦੀ ਜਗ੍ਹਾ ਨਾ ਹੋਵੇ, ਯਾਦ ਨਾ ਹੋਵੇ। ਬਾਬਾ ਵੀਰ ਸਿੰਘ ਨਿਰੰਗਾਬਾਦੀ ਨੂੰ ਮਾਰਨ ਵਾਸਤੇ ਹੀਰਾ ਸਿੰਘ ਡੋਗਰੇ ਨੇ ਸੈਨਾ ਭੇਜੀ ਲਾਹੌਰ ਤੋਂ 10,000। ਜਿਹੜਾ ਆਪਾਂ ਕਹਿੰਦੇ ਨਾ ਕਿ ਸੰਤ ਬਾਬਾ ਜਰਨੈਲ ਸਿੰਘ ਤੇ ਸਰਕਾਰ ਨੇ ਹਮਲਾ ਕੀਤਾ, ਇਹ ਸਰਕਾਰਾਂ ਦੀ ਪੁਰਾਣੀ ਪਰੰਪਰਾ, ਪੁਰਾਣੀ ਆਦਤ ਹੈ। ਇਹ ਸਰਕਾਰਾਂ ਅਭਿਆਸ ਕਰਦੀਆਂ ਰਹਿੰਦੀਆਂ, ਅਭਿਆਸ ਵੀ ਕਿਤੇ ਭੁੱਲ ਨਾ ਜਾਏ। ਇਹ ਸੰਤਾਂ ਤੇ ਹਮਲੇ ਕਰਦੀਆਂ ਆਈਆਂ, 10,000 ਸੈਨਾ ਨੇ ਹਮਲਾ ਕੀਤਾ ਬਾਬਾ ਵੀਰ ਸਿੰਘ ਨਿਰੰਗਾਬਾਦੀ ਦੇ ਡੇਰੇ ਮੁਠਿਆ ਵਾਲਾ ਪਿੰਡ ਹੈ ਦਰਿਆ ਦੇ ਕੰਢੇ ਤੇ। ਤੇ ਸੰਤ ਦੀ ਗਲਤੀ ਕੀ ਹੈ? ਸੰਤ ਚੋਰ ਨਹੀਂ, ਸੰਤ ਵਿਭਚਾਰੀ ਨਹੀਂ। ਮੈਂ ਉਹਨਾਂ ਸੰਤਾਂ ਦਾ ਜੀਵਨ ਪੜ੍ਹ ਕੇ ਦੰਗ ਹੋ ਗਿਆ। ਉਹਨੂੰ ਆਪਾਂ ਕਹਿੰਦੇ ਸੰਤ ਬਾਬਾ ਵੀਰ ਸਿੰਘ ਨਿਰੰਗਾਬਾਦੀ। ਆਪਾਂ ਜਾਈਏ ਨਾ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਨੂੰ, ਤੇ ਰਸਤੇ 'ਚ ਪਿੰਡ ਆਉਂਦਾ ਨਿਰੰਗਾਬਾਦ। ਉਹਨਾਂ ਦੀ ਜੀਵਨ ਕਥਾ 'ਚ ਲਿਖਿਆ ਵੀ 20,000 ਪੁਰਾਣੀ ਉਹਨਾਂ ਕੋਲ ਆ ਕੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਦਾ 20,000 ਰੋਜ਼ਾਨਾ, ਬਿਨਾਂ ਮੱਸਿਆ ਤੋਂ, ਬਿਨਾਂ ਸੰਗਰਾਂਦ ਤੋਂ। ਰੱਬ ਦਾ ਭਾਣਾ ਲਿਖਿਆ ਉਹਨਾਂ ਦੇ ਜੀਵਨ 'ਚ। ਰਾਤ ਦਾ ਟਾਈਮ ਤੇ ਠੀਕ 12 ਵਜੇ ਬੂਹੇ ਅੱਗੇ, ਗੁਰਦੁਆਰੇ ਦੇ ਬੂਹੇ ਅੱਗੇ ਕੁੱਤੇ ਰੋ ਰਹੇ ਨੇ, ਕੁੱਤੇ। ਜਿਹੜੇ ਸੰਤ ਨੇ ਨਾ, ਉਹ ਰਾਤ ਨੂੰ ਘਰਾੜੇ ਨਹੀਂ ਮਾਰਦੇ, ਆਪਾਂ ਤਾਂ ਘਰਾੜੇ ਮਾਰਦੇ ਆ ਨਾ, ਤੇ ਘਰਾੜੇ ਆਪਾਂ ਤਾਂ ਮਾਰਦੇ ਹਾਂ ਗੁਰਮੁਖੋ, ਆਪਾਂ ਨੂੰ ਮੌਤ ਭੁੱਲੀ ਆ ਮੌਤ। ਜਿਹਨਾਂ ਨੂੰ ਪਰਮਾਤਮਾ ਚੇਤੇ, ਉਹਨੂੰ ਨੀਂਦ ਕਿੱਥੇ? ਪਿੱਛੇ ਰਾਤ ਨਾ ਜਾਗੜਿਓ, ਜੀਵਨ ਦਿਓ ਮੋਇਓ ਹੋਏ। ਬਾਬੇ ਦੇ ਕੰਨਾਂ ਚ ਆਵਾਜ਼ ਪਈ, ਕਹਿਣ ਲੱਗਾ, ਪਿਆਰਿਆ ਉੱਠ, ਕੁੱਤੇ ਕਿਉਂ ਰੋਂਦੇ ਨੇ? ਲਾਂਗਰੀ ਕਹਿੰਦਾ, ਬਾਬਾ ਜੀ ਮੈਨੂੰ ਜਾਪਦਾ ਇਹਨਾਂ ਨੂੰ ਰੋਟੀ ਨਹੀਂ ਪਈ। ਕਹਿੰਦੇ, ਫਿਰ ਇਉਂ ਕਰ, ਤੂੰ ਥੋੜਾ ਜਿਹਾ ਆਟਾ ਗੁੰਨ ਤੇ ਮਿਲੋ ਆਉਣਾ ਹੈ। ਗੁਰੂ ਕੇ ਲਾਂਗਰੀ ਸਿੰਘ ਨੇ ਆਟਾ ਗੁੱਧਾ, ਬਾਬਾ ਵੀਰ ਸਿੰਘ ਨਰੰਗਾਬਾਦੀ ਨੇ ਆਪਣੇ ਹੱਥਾਂ ਨਾਲ ਪ੍ਰਸ਼ਾਦੇ ਪਕਾ ਕੇ ਰਾਤ ਨੂੰ ਕੁੱਤਿਆਂ ਨੂੰ ਪਾਏ ਗੁਰਮੁਖਾ ਗੁਰੂ ਨਾਨਕ ਦੇ ਘਰ ਚੋਂ ਕੋ ਭੁੱਖਾ ਨਾ ਨਿਕਲ ਜਾਏ। ਇਹ ਸੰਤ ਤੇ ਆਪਾਂ ਕਹਿੰਦੇ ਸਾਨੂੰ ਗੁਰਦੁਆਰੇ ਰੋਟੀ ਦੀ ਲੋੜ ਹੀ ਨਹੀਂ, ਪਕਾਉਣੀ ਨਹੀਂ। ਬਾਬਾ ਵੀਰ ਸਿੰਘ ਦਾ ਕਦੇ ਲਿਖਤ ਉਹਨਾਂ ਦਾ ਗ੍ਰੰਥ ਪੜ੍ਹੋ ਵੀਰ ਮਰਗੇਸ਼। ਉਸ ਬਾਬਾ ਵੀਰ ਸਿੰਘ ਤੇ ਇਸ ਕਰਕੇ ਹਮਲਾ ਕੀਤਾ ਵੀ ਉਹਨਾਂ ਦੇ ਕੋਲ ਮਹਾਰਾਜੇ ਰਣਜੀਤ ਸਿੰਘ ਦੇ ਪੁੱਤਰਾਂ ਨੇ ਪਨਾਹ ਲਈ ਹੈ। ਉਹਨਾਂ ਆਖਿਆ ਬਾਬਾ ਇਹਨੂੰ ਡੇਰੇ ਚੋਂ ਬਾਹਰ ਕੱਢ ਦੇ। ਕਹਿਣ ਲੱਗਾ ਡੇਰੇ ਚੋਂ ਤਾਂ ਕੱਢਾਂ ਜੇ ਡੇਰਾ ਮੇਰਾ ਹੋਵੇ। ਇਹ ਗੁਰੂ ਨਾਨਕ ਦਾ ਘਰ ਤੇ ਗੁਰੂ ਨਾਨਕ ਦੇ ਘਰ ਵਿੱਚ ਮੈਨੂੰ ਕੀ ਤਾਕਤ ਆ ਮੈਂ ਕਿਸੇ ਨੂੰ ਗੁਰੂ ਦੇ ਘਰ ਚੋਂ ਕੱਢਾਂ। ਉਹਨਾਂ ਨੇ ਚੋਂ ਪਾਸੇ ਘੇਰਾ ਪਾ ਲਿਆ ਤੇ ਬਾਬਾ ਵੀਰ ਸਿੰਘ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਗੁਰਮੁਖੋ ਲੰਗਰ ਤਿਆਰ ਕਰੋ। ਆਪਣੇ ਕੋਲ ਖੁੱਲਾ ਘਿਓ ਪਿਆ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ। ਜਿਹੜੇ ਖਾਲੀ ਭਾਂਡੇ ਪਏ ਨੇ ਉਹਨਾਂ ਚ ਪਾਣੀ ਗਰਮ ਕਰਕੇ ਰੱਖ ਲਓ। ਕਹਿੰਦੇ ਬਾਬਾ ਜੀ ਅੱਜ ਕੋਈ ਖਾਸ ਪਰਬ? ਕਹਿੰਦੇ ਗੁਰਮੁਖੋ ਅੱਜ ਆਪਾਂ ਨੂੰ ਸੇਵਾ ਦਾ ਮੌਕਾ ਦਿੱਤਾ ਗੁਰੂ ਨੇ, ਆਪਣੇ ਤੇ ਉਹਨਾਂ ਨੇ ਹਮਲਾ ਕਰਨਾ, ਆਪਣੀ ਮੌਤ ਹੋ ਜਾਏਗੀ ਤੇ ਸਾਡੇ ਮਰਨ ਤੋਂ ਬਾਅਦ ਰੋਟੀ ਕਿੱਥੋਂ ਖਾਣਗੇ ਉਹ? ਉਹਨਾਂ ਨੂੰ ਨਵਾਵੇਗਾ ਕੌਣ? ਤੇ ਆਪਣਾ ਫਰਜ਼ ਬਣਦਾ ਜਿੰਨਾ ਚਿਰ ਵਾਹਿਗੁਰੂ ਨੇ ਪ੍ਰਾਣ ਕੀਤੇ ਆਪਾਂ ਸੇਵਾ ਵਿੱਚ ਲਾ ਦਈਏ, ਇਹਨੂੰ ਕਹਿੰਦੇ ਨੇ ਸੰਤ। ਆ ਜੇ ਸੰਤ ਦੀ ਵਿਆਖਿਆ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨੇ
ਨਿਰਮਲੰ ਸੰਤ ਸੰਗੇਣ।
ਜਿਹੜੇ ਇਹੋ ਜਿਹੇ ਗੁਰਮੁਖ ਪਿਆਰੇ ਸੰਤ ਨੇ ਨਾ ਉਹਨਾਂ ਅੰਦਰ ਮੈਲ ਨੀ। ਇਹ ਤਿੰਨ ਤਰ੍ਹਾਂ ਦੀ ਮੈਲ ਲਿਖੀ ਵਿਦਵਾਨਾਂ ਨੇ, ਮਲ, ਮਕਸ਼ੇਪ ਤੇ ਅਵਰਨ। ਉਹ ਮੈਲ ਤੋਂ ਰਹਿਤ ਨੇ, ਉਹਨਾਂ ਦੀ ਸੰਗਤ ਕਰਨਾ ਕਰ।
ਓਟ ਨਾਨਕ ਪਰਮੇਸ਼ੁਰ ਹੈ।
ਉਹਨਾਂ ਗੁਰੂ ਪਿਆਰ ਨੂੰ ਕੇਵਲ ਤੇ ਕੇਵਲ ਉਹ ਸੁਪਰੀਮ ਪਾਵਰ ਦਾ ਆਸਰਾ ਹੈ। ਜਿਹੜਾ ਪਰਮੇਸ਼ੁਰ ਸ਼ਬਦ ਹੈ ਨਾ ਗੁਰੂ ਪਿਆਰਿਓ, ਇਹ ਦੋ ਸ਼ਬਦਾਂ ਦਾ ਸੁਮੇਲ, ਦੋ ਸ਼ਬਦਾਂ ਦਾ ਇਕੱਠ ਜੇ, ਉਹ ਕਿਹੜੇ ਨੇ? ਪਰਮ ਪਲੱਸ ਈਸ਼ਰ। ਪਰਮ ਦਾ ਅਰਥ ਅੰਗਰੇਜ਼ੀ ਵਿੱਚੋਂ ਦਾ ਸੁਪਰੀਮ, ਈਸ਼ਰ ਦਾ ਅਰਥ ਹੈ ਸ਼ਕਤੀ। ਇਹਦਾ ਆਪ ਅਰਥ ਕਰਾਂਗੇ ਉੱਤਮ ਸ਼ਕਤੀ, ਸੁਪਰੀਮ ਪਾਵਰ। ਜਿਹੜੇ ਉਹ ਸੰਤ ਨੇ ਉਹ ਕੇਵਲ ਤੇ ਕੇਵਲ ਉੱਤਮ ਸ਼ਕਤੀ, ਜਿਹੜੀ ਸੁਪਰੀਮ ਪਾਵਰ ਪਰਮਾਤਮਾ ਹੈ, ਉਸ ਪਰਮਾਤਮਾ ਦਾ ਹੀ ਆਸਰਾ ਲੈਂਦੇ ਹਨ।
ਚੰਦਨ ਚੰਦਨ ਸਰਦ ਰੁੱਤ।
ਕਿਉਂਕਿ ਸਵਾਲ ਕੀਤਾ ਸੀ ਪਾਤਸ਼ਾਹ ਕਿ ਚੰਦਨ ਦੇ ਨਾਲ ਬੰਦੇ ਨੂੰ ਠੰਡ ਪੈ ਸਕਦੀ ਹੈ? ਹਜ਼ੂਰ ਕਹਿੰਦੇ ਨਾ ਭਾਈ, ਕੀ ਸਰਦੀ ਦੇ ਮੌਸਮ ਦੇ ਵਿੱਚ ਬੰਦੇ ਦਾ ਮਨ ਟਿਕਾ ਚ ਰਹਿ ਸਕਦਾ ਹੈ? ਹਜ਼ੂਰ ਕਹਿੰਦੇ ਗੁਰਮੁਖਾ ਨਹੀਂ, ਚੰਦਨ ਚੰਦ ਨਾ ਸਰਦ ਰੁੱਤ। ਜਿਹੜਾ ਚੰਦਰਮਾ ਹੈ ਇਹਦੇ ਬਾਰੇ ਗੁਰਮੁਖੋ ਆਮ ਸਾਡੇ ਗ੍ਰੰਥਾਂ ਵਿੱਚ ਜ਼ਿਕਰ ਹੈ, ਇਹ ਮਨੁੱਖੀ ਮਨ ਨੂੰ ਠੰਡ ਦਿੰਦਾ ਹੈ। ਲੇਕਿਨ ਮੈਂ ਦਸਮ ਗ੍ਰੰਥ ਵਿੱਚ ਖੁਦ ਪੜ੍ਹਿਆ ਤੇ ਮੈਨੂੰ ਕੰਠ ਹੈ, ਇਹ ਸਾਡੇ ਅੰਦਰ ਸੈਕਸੀ ਸੋਚ ਵਧਾਉਂਦਾ ਹੈ, ਭਾਵ ਸਾਡੇ ਅੰਦਰ ਕਾਮ ਪੈਦਾ ਕਰਦਾ ਚੰਦਰਮਾ। ਤੇ ਜੇ ਕਿਸੇ ਗੁਰਮੁਖ ਨੂੰ ਕਿੰਤੂ ਪੜ੍ਹਨਾ ਹੈ ਤੇ ਮੈਂ ਉਹ ਪੰਕਤੀਆਂ ਪੜ੍ਹੀ ਦਿਆਂ ਦਸਮ ਗ੍ਰੰਥ ਵਿੱਚ, ਇਹ ਕਿਉਂ ਬਣਿਆ, ਇਹਦੀ ਹੋਂਦ ਕਿਉਂ ਹੈ? ਲਿਖਿਆ ਨਾਰ ਨਾ ਸੇਵ ਕਰੇ ਨਿਜ ਨਾਥੰ, ਲੀਨੋ ਹੀ ਰੋਸ ਕਰੇ ਫਿਰੇ ਜੀ ਸਾਥੰ, ਕਾਮਨ ਕਾਮਨਾ ਕਉਂ ਸੰਤਾਵੇ, ਕਾਮ ਬਿਨਾ ਕੋ ਕਾਮ ਨਾ ਆਵੇ। ਇਹ ਵਿਕਾਰ ਦਾ ਦੇਵਤਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਕੱਲਾ ਚੰਦਰਮਾ ਵੱਲ ਮੂੰਹ ਕਰਕੇ ਆਨੰਦ ਦੀਆਂ ਪਿੰਨੀਆਂ ਖਾ ਲੈਣੀਆਂ ਵੀ ਸ਼ਾਇਦ ਮਨ ਨੂੰ ਸ਼ਾਂਤੀ ਆ ਜਾਏਗੀ, ਨਹੀਂ ਆਉਂਦੀ। ਚੰਦਨ ਦਾ ਟਿੱਕਾ ਮੱਥੇ ਤੇ ਲਾਉਣ ਨਾਲ ਸ਼ਾਂਤੀ ਨਹੀਂ ਆਉਂਦੀ। ਸਿਆਲ ਦੇ ਮੌਸਮ ਵਿੱਚ ਬੰਦੇ ਦੇ ਮਨ ਨੂੰ ਟਿਕਾ ਨਹੀਂ ਆਉਂਦਾ। ਅੱਗੇ ਕਿਰਪਾ ਕਰੋ, ਮੂਲ ਨਾ
ਮੂਲ ਨਾ ਮਿਟੇ ਕਾਮ,
ਕਾਮ ਦਾ ਭਾਵ ਹੈ ਤਪਸ਼। ਜਿਹੜੀ ਆਪਣੇ ਅੰਦਰ ਵਿਕਾਰਾਂ ਦੀ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਅੱਗ ਲੱਗੀ ਹੈ ਨਾ, ਉਹ ਮੱਥੇ ਤੇ ਚੰਦਨ ਦਾ ਤਿਲਕ ਲਾਇਆ ਨਹੀਂ ਜੇ ਬੁੱਝਦੀ, ਉਹ ਚੰਦਰਮਾ ਨੂੰ ਵੇਖਿਆ ਠੰਡ ਨਹੀਂ ਜੇ ਪੈਂਦੇ। ਇਸੇ ਪ੍ਰਕਾਰ ਸਿਆਲ ਦੇ ਮੌਸਮ ਦੇ ਵਿੱਚ ਵੀ ਜਿਹੜੀ ਵਿਕਾਰਾਂ ਦੀ ਅੱਗ ਹੈ ਉਹ ਮੇਰੇ ਪਾਤਸ਼ਾਹ ਕਹਿੰਦੇ ਬੁੱਝਦੀ ਨਹੀਂ, ਮਿਟਦੀ ਨਹੀਂ। ਆਖਿਰਕਾਰ ਪਾਤਸ਼ਾਹ ਕੋਈ ਹੱਲ ਤਾਂ ਕੱਢੋ, ਹਜ਼ੂਰ ਪਹਿਲਾਂ ਬਿਮਾਰੀ ਦੱਸੀ ਹੁਣ ਨਾਲ ਹਲ ਦੱਸਦੇ ਹਨ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਦਾ ਨਾਮ ਜਪਿਆ ਕਰ, ਤੈਨੂੰ ਠੰਡ ਪੈ ਜਾਏਗੀ। ਗੁਰਮੁਖੋ ਮੈਂ ਵਿਦਵਾਨਾਂ ਦੇ ਵਿੱਚ ਵਿਚਾਰ ਪੜ੍ਹੀ, ਆਪਾਂ ਜਪ ਲਫ਼ਜ਼ ਪੜ੍ਹਦੇ ਨੇ ਜਪ, ਇਹਦਾ ਆਮ ਆਪਾਂ ਮੋਟਾ ਇਹੋ ਅਰਥ ਕਰਦੇ ਹਾਂ, ਜਪ ਦਾ ਅਰਥ ਬੋਲੀ ਚੱਲੋ, ਜਪ ਪਰਮਾਤਮਾ ਦਾ ਨਾਮ ਬੋਲ ਬੋਲ ਕੇ ਲੈਣਾ। ਇੱਕ ਵਿਦਵਾਨ ਵੀਰ ਨੇ ਇਹਦੇ ਇਹੋ ਜਿਹੇ ਸੁੰਦਰ ਅਰਥ ਕੀਤੇ, ਜੱਜਾ ਤੇ ਪੱਪੇ ਨੂੰ ਔਂਕੜ। ਜੱਜੇ ਦਾ ਅਰਥ ਕੀਤਾ ਵੀ ਜਨਮ, ਤੇ ਪੱਪੇ ਦੇ ਥੱਲੇ ਔਂਕੜ ਤੋਂ ਅਰਥ ਹੈ ਪੁਨੀਤ। ਉਹਦਾ ਉਸ ਵਿਦਵਾਨ ਨੇ ਅਰਥ ਕੀਤਾ ਵੀ ਗੁਰਮੁਖਾ ਜੇ ਤੂੰ ਪਰਮਾਤਮਾ ਦਾ ਜਪ ਕਰੀ ਚੱਲੇਗਾ ਨਾ ਤੇ ਤੇਰਾ ਜਨਮ ਪਵਿੱਤਰ ਹੋ ਜਾਏਗਾ। ਇਹ ਜਪ ਦੇ ਅਰਥ ਨੇ ਕਿਸੇ ਵਿਦਵਾਨ ਦੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਪਰਮਾਤਮਾ ਦਾ ਨਾਮ ਜਪਣ ਕਰਕੇ ਠੰਡ ਪੈ ਜਾਏਗੀ, ਹੁਣ ਇਹਦਾ ਟੀਕਾ ਜਿਹੜੇ ਅਰਥ ਗੁਰਦੇਵ ਨੇ ਕੀਤੇ ਨੇ ਉਹ ਸਰਵਣ ਕਰੀਏ ਜੀ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ।
ਸੋ ਜਿਹੜੇ ਉਹ ਪਰਮੇਸ਼ਰ ਦੇ ਪਿਆਰੇ ਨੇ ਭਾਈ, ਉਹਨਾਂ ਨੂੰ ਪਰਮੇਸ਼ਰ ਦੇ ਚਰਨ ਕਮਲਾਂ ਦਾ ਆਸਰਾ ਹੈ, ਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਪਰਮੇਸ਼ਰ ਦੇ ਪਿਆਰਿਆਂ ਦੀ, ਤਮਾਮ ਦੀ ਕਲਿਆਣ ਹੋ ਗਈ। ਗੁਰਮੁਖ ਆਪਾਂ ਕਿ ਧਿਆਨ ਨਾਲ ਗੁਰਬਾਣੀ ਪੜ੍ਹੀਏ ਤੇ ਸੰਤ ਦੀ ਮਹਿਮਾ ਤੇ ਇੰਨੀ ਮਾਨ ਲਿਖੀ ਪਾਤਸ਼ਾਹ ਨੇ, ਉਹ ਕਹਿੰਦੇ ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇੜਤ ਹੋਤ ਨਿਹਾਲ। ਫਿਰ ਤੂੰ ਭਾਵੇਂ ਕੀਤਾ ਤੇ ਕੱਕਰਿਆ ਕੱਥ ਵੀ ਨਾ ਕੱਖ ਨੀ ਨਾ, ਸੰਤਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਤੈਨੂੰ ਠੰਡ ਪੈ ਜਾਏਗੀ। ਤੁਸੀਂ ਗੁਰਮੁਖੋ ਮੰਨੋਗੇ ਨਹੀਂ ਪਰ ਮੇਰੀ ਹੱਡ ਬੀਤੀ ਹੈ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਮਹਾਂਪੁਰਸ਼ ਦਮਦਮ ਟਕਸਾਲ ਦੇ ਬਾਰਵੇਂ ਮੁਖੀ, ਮੇਰੇ ਨਗਰ 13 ਵੇਰਾ ਗਏ ਨੇ, ਦੋ ਦੋ ਮਹੀਨੇ ਲਗਾਤਾਰ ਕਥਾ ਕਰਨ, 26 ਮਹੀਨੇ ਕਥਾ ਕੀਤੀ ਮੇਰੇ ਪਿੰਡ ਭੂਰੇ ਕੋਲੇ, ਤੇ ਯਕੀਨ ਕਰਿਆ ਜੇ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਣ ਦੀ ਕੋਲ ਦੀ ਲੰਘਦੇ ਸਨ ਤੇ ਉਹਨਾਂ ਦੇ ਸਰੀਰ ਦੀ ਹਵਾ ਦੇ ਨਾਲ ਹੀ ਮਨ ਠੰਡਾ ਹੁੰਦਾ ਸੀ। ਇਹ ਮੇਰੀ ਆਪਣੀ ਹੱਡ ਬੀਤੀ, ਮੈਂ ਉਦੋਂ ਛੋਟਾ ਜਿਹਾ ਬੱਚਾ ਸਾਂ, 6-7 ਸਾਲ ਦਾ। ਭਾਵ ਕਿ ਸੰਤ ਦੇ ਮੱਥੇ ਲੱਗਣ ਦੇ ਨਾਲ ਹੀ, ਸੰਤ ਦੇ ਦਰਸ਼ਨ ਕਰਨ ਦੇ ਨਾਲ ਹੀ ਮਨੁੱਖ ਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਟਕਾ ਜਾਂਦਾ ਹੈ।
ਸੁਣ ਪ੍ਰਤਾਪ ਗੋਵਿੰਦ ਨਿਰਪਉ ਭਇ ਮਨ।
ਪਰਮਾਤਮਾ ਦਾ ਪ੍ਰਤਾਪ ਸੁਣ ਕੇ, ਗੋਬਿੰਦ ਦਾ ਨਾਂ ਲੈ ਕਰਕੇ, ਉਹਨਾਂ ਨੂੰ ਕਿਸੇ ਦਾ ਖੌਫ ਨਹੀਂ ਰਿਹਾ, ਉਹ ਡਰਦੇ ਨਹੀਂ।
ਓਟ ਨ ਆਵੈ ਮੂਲ ਸੰਚਿਆ ਨਾਮ ਧਨ।
ਉਹਨਾਂ ਨੇ ਪਰਮਾਤਮਾ ਦਾ ਨਾਮ ਇੰਨਾ ਇਕੱਠਾ ਕਰ ਲਿਆ, ਗੁਰਮੁਖਾਂ ਦੇ ਨਿਮਿਤ ਅਰਦਾਸਾਂ ਕਰੀ ਜਾਂਦੇ ਵੀ ਭੈਣ ਜੀ ਵਾਹਿਗੁਰੂ ਤੇਰੇ ਤੇ ਕਿਰਪਾ ਕਰੇ, ਤੇਰੀ ਇੱਛਾ ਪੂਰੀ ਹੋ ਜਾਏ, ਗੁਰਮੁਖਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇਰੇ ਤੇ ਵੀ ਕਿਰਪਾ ਕਰਨ। ਉਹ ਸਾਰਿਆਂ ਦੀਆਂ ਅਰਦਾਸਾਂ ਕਰੀ ਜਾਂਦੇ ਨੇ ਤੇ ਸਾਰਿਆਂ ਦੀ ਇੱਛਾ ਪੂਰੀਆਂ ਹੋ ਜਾਂਦੀਆਂ, ਉਹਨਾਂ ਦੀ ਧਨ ਮੁੱਕਦਾ ਨਹੀਂ। ਉਹਨਾਂ ਨੇ ਇੰਨੀ ਕਮਾਈ ਕੀਤੀ, ਇੰਨੀ ਬੰਦਗੀ ਕੀਤੀ ਹੈ, ਇੰਨੀਆਂ ਦੀਆਂ ਅਰਦਾਸਾਂ ਕਰਦੇ, ਪਰ ਉਹ ਇਹ ਨਹੀਂ ਕਹਿੰਦੇ ਵੀ ਗੁਰਮੁਖਾ ਹੁਣ ਖਾਲੀ ਹੋ ਗਿਆ, ਮੇਰੀ ਗੁਰੂ ਮੰਨਦਾ ਨਹੀਂ। ਉਹਨਾਂ ਇੰਨਾ ਨਾਮ ਧਨ ਇਕੱਠਾ ਕਰ ਲਿਆ, ਕਦੇ ਉਹ ਮੁੱਕਦਾ ਨਹੀਂ, ਉਹਨਾਂ ਕੋਲ ਇੰਨਾ ਮੂਲ ਧਨ ਹੈ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
ਕਦੇ ਬੰਦੇ ਨੇ ਚੰਗੇ ਕਰਮ ਕੀਤੇ ਹੋਣ, ਉਹਦੇ ਵੱਡੇ ਭਾਗ ਹੋਣ, ਤੇ ਫਿਰ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਸੰਗਤ ਹੈ ਨਾ, ਇਹ ਤਾਂ ਮਿਲਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਆਪਾਂ ਕਹਿੰਦੇ ਵੀ ਮਹਾਰਾਜ ਫਿਰ ਮੈਂ ਹੁਣ ਘਰ ਨੂੰ ਜਾਵਾਂ, ਗੁਰਦੇਵ ਕਹਿੰਦੇ ਨੇ ਗੁਰਮੁਖਾ ਘਰ ਨੂੰ ਤਾਂ ਜਾ, ਤੂੰ ਥੋੜਾ ਜਿਹਾ ਤੂੰ ਵੀ ਖਿਚੜ ਕਰ। ਕੀ ਕਰ? ਆਠ ਪਹਿਰ ਹਰ ਧਿਆਏ, ਅੱਠੇ ਪਹਿਰ ਉਸ ਪਰਮਾਤਮਾ ਦਾ ਧਿਆਨ ਧਰ, ਹਰ ਜਸ ਨਿਤ ਸੁਣ, ਤੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਵਡਿਆਈ ਰੋਜ਼ਾਨਾ ਸੁਣਦਾ ਰਹੋ, ਤਾਂ ਕਿ ਤੇਰੇ ਕੰਨ ਪਵਿੱਤਰ ਹੋ ਜਾਣ, ਤੇਰੀ ਜਵਾਨ ਪਵਿੱਤਰ ਹੋ ਜਾ। ਆਪਾਂ ਪੜ੍ਹਦੇ ਹਾਂ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਕਿਤੇ ਸਾਡੀ ਅਵਸਥਾ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫੀ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।